Da परम सत्कार योग गुरु महाराज जी की पवित्र हजूरी विच सजी हुई साध संगत जी, कुछ समय तो आप गुरु महाराज जी की अगम्मी बाणी का कीर्तन इस अमृतमयी रस का आनंद माण रहे सी। बाकी का जो समा बकाया है, जिस किस्म की विचार पिछले दिनों दे विच चली आ रही है, अंधले क्या पाया जगाए, गुरु बाबा जी देखते हैं कि मनुखा जन्म इसनू प्राप्त होया। और कल असी ये भी सुनिया सी कि ए जिहड़ा साडा 50, 60, 70, 80 कोई 90 जितना भी किसी का जीवन है, गुरु साहब इसनू सिर्फ एक रात दे नाल कंपेयर करते हैं। गुरबाणी नू सुनना पहला पड़ाव है और दूसरा मनना अमल दे विच लियाउणा ए समझ लो अंतम पड़ाव। पढ़दी और सुनदी इस लेवल तक बेअंत दुनिया है, लेकिन गुरु जी इस हकीकत तो वाकफ हैं, जिस करके उन्होंने ऐसा बचन बाणी च लिखिया है, आखण सुनना पौन की बाणी ए मन रता माया। कहिंदे ए जितना भी आख्या जा रहा है और सुनिया जा रहा है, ये पवन की तरह एक पासे दी पैंदा है और दूसरे पासे दी लंघ जाता है। जिमें बांस दे विच हवा मारो, एक पासे दी पैंदी है दूसरे पासे दी निकल जाती। ये असलियत इस फैक्ट का जिक्र आप बाबा जी बाणी च करते हैं। आखण सुनना पौन की बाणी, ये तो कहिंदे पवन की तरह एक कन चो पैंदी है दूसरे पासे निकल जाती है, और मन ओथे दा ओथे माया दी चमक दमक दे विच, माया दी रुचि दे विच, माया दे रस दे विच, माया दे मोह दे विच ए ओथे ही अटकिया रहिंदा है। हुण गुरु ग्रंथ साहिब जी महाराज की तालीम जो है इस करके मनण वालें की जो गिनती है वह बहुत घट है। अगर यही वचन मैं अपने कोलों दास ने आखे होंदे तो हो सकता मेरे ना कई नाराज हो जाते, इसनू किवें पता है। पर जे ये गल गुरु साहब कहण फिर तो असी नाराज नहीं ना हो सकते। इस असलियत नू गुरु साहब कहिंदे हैं, उस उत्ते मैं एक तो प्रमाण सुनाना। आप कहिंदे हैं ऐसे जन विरले संसारे, ऐसे जन विरले संसारे, अल लाइन आई नहीं, आप पढ़ लो ताकि सब दी अच्छी तरह तसल्ली हो जाए। साडा कंप्यूटर तेज है, ऐसे जन विरले संसार है, लिखे ना केड़े गुर शब्द विचारे रह है निरारे। जेड़े गुरु दे शब्दी विचार नू सुन के हैरान हो जाते हैं, असी तो जिंदगी नू ऐसा कदे सोचा ही नहीं, ऐसा कदे समझा ही नहीं, सानू कदे किसी ने ऐसा दसे ही नहीं। खाओ पियो और मौज उड़ाओ, अगे वधो, पता नहीं कितने नू अगे वधना। सो जो गुरु बाबा जी की बाणी सुन लेंदे हैं, समझ लेंदे हैं, यदि विचार जिन्हां दे दिल नू तीर दी तरह जाके टुंबदी है कि हैं असलियत आ है, एक रहन के पाहुन तुम आए बहुत जुग आस बधाए। जिंदे सिर्फ एक रात दे प्रौने आए हो, एक रात दे प्रौने हो, ये बहुत वेरी प्रोफाउंड स्टेटमेंट, ये अंदर नू हिला देने वाली है कि असी अपने की सुपनों के महल बना दे रहे, की तमन्नावां दे नाल असी सारी उम्र अंदरों रोंदे रहने, कईयां दे नाल गुस्सा, फिर वो गंढ सारी उम्र होर पक्की करी जाने, कईयां दे नाल शिकवा, कईयां दे नाल गुस्सा, कईयां दे नाल रोसा, कईयां दे नाल बहुत सुने, गलत सारी सिर्फ एक रात दी है। एक रैन के पाहुन तुम आए बहुत जुग आस बधाए। कहिंदे आसां उम्मीदां तां इस तरह लाइया हुई हैं जिवें कई युग इत्थे बैठे रहना है, ते पुछिए महाराज फिर इत्थे असीं कुछ नहीं करना है? कहिंदे जो तुसीं सोचदे हो आ कुछ करना है, हाँ आ कुछ करना है, आ कुछ करना है, एज पर गुरबाणी कहिंदे ओ करन नहीं आए। अजकल दी जिहड़ी मॉडर्न थिंकिंग है, उहदे विच गुरबाणी जिहड़ी है उसनू विश्वास करना बहुत कठिन है, क्योंकि परस्पेक्टिव ही ऐसा है। एक रैन के पाहुन तुम आए, कहिंदे सिर्फ एक रात दे प्रौने, और रात दे चार पहर हन, पहला पहर तां माता दे गर्भ च ही निकल गए, बाकी तीन बजे एक तां उन्ने दे विच ही वेस्ट हो गए, बाकी तीन बजे जिहड़ा दूसरा है उस च कोई अकल नहीं हुंदी, कोई समझ नहीं हुंदी, उदों तां अपनी इह शरीरक किरिया भी आप नहीं संभाल सकदा, उदों एक केड़ा मकसद जिहड़ा है वह अपने आप अचीव कर सकता है, कोई भी ना। दूजे पहरे रहन के वणजारिया मित्रा, विसर गया ध्यान, दूसरा पहर जिहड़ा, इस तरह के शब्दों की जिहड़ी विचार वध तो वध सिख जगत दे विच होवे, जिस दे नाल ਅਸੀਂ ਰਿਐਲਿਟੀ 'ਚ ਆ ਜਾਈਏ. ਵੀ ਡੋਂਟ ਲਿਵ ਇਨ ਦਾ ਰਿਐਲਿਟੀ. ਰਿਐਲਿਟੀ ਤਾਂ ਆ ਹੈ, ਜੇ ਰਿਐਲਿਟੀ ਕਬੀਰ ਸਾਹਿਬ ਨੂੰ ਪੁੱਛੀਏ ਤਾਂ ਕਹਿੰਦੇ ਨੇ ਕਿਆ ਮੰਗੋ, ਕਹਿੰਦੇ ਇੱਥੇ ਮੰਗਣ ਨੂੰ ਕੁਛ ਨਹੀਂ, ਮੈਂ ਵਾਹਿਗੁਰੂ ਤੇ ਤੂੰ ਕੁਛ ਨਹੀਂ ਮੰਗਣਾ ਚਾਹੁੰਦਾ. ਕਿਉਂ ਕਿਉਂ ਨਹੀਂ ਮੰਗਣਾ ਚਾਹੁੰਦੇ? ਕਹਿੰਦੇ ਅੱਜ ਮੈਂ ਮੰਗਾਂਗਾ, ਇੱਕ ਦਿਨ ਮੇਰੇ ਹੱਥੋਂ ਫਿਰ ਚਲਿਆ ਜਾਏ. ਇਹ ਰਿਐਲਿਟੀ. ਸੋ ਗੁਰੂ ਗ੍ਰੰਥ ਸਾਹਿਬ ਦਾ ਫੋਲੋਅਰ ਹੋਣਾ, ਡਿਸਾਈਪਲ ਹੋਣਾ ਮਾਮੂਲੀ ਜਿਹੀ ਗੱਲ ਨਹੀਂ ਹੈ. ਇਹ ਰਿਐਲਿਟੀ ਦੀ ਗੱਲ ਕੀਤੀ ਜਾ ਰਹੀ ਹੈ. ਕਹਿੰਦੇ ਨੇ ਕਿਆ ਮੰਗੋ ਕਿਛ ਥਿਰ ਨਾ ਰਹਾਏ. ਕਹਿੰਦੇ ਮੇਰੇ ਦਿਲ ਨੂੰ ਤਾਂ ਸੱਟ ਲੱਗਦੀ, ਚੋਟ ਲੱਗਦੀ ਹੈ ਕਿ ਕੀ ਤੇ ਤੋਂ ਮੈਂ ਮੰਗਾਂ. ਜੋ ਵੀ ਮੰਗਦਾ ਹਾਂ ਉਹ ਬਿਨਸ ਜਾਣ ਵਾਲਾ ਹੈ. ਸੋਭਾ ਰਾਜ ਵਿਭੈ ਵਡਿਆਈ, ਸੋਭਾ ਕੌਣ ਨਹੀਂ ਚਾਹੁੰਦਾ? ਸ਼ੁਭ ਰਾਜ, ਕੋਈ MLA ਬਣ ਜਾਏ, ਕੋਈ MP ਬਣ ਜਾਏ, ਕੋਈ ਮਿਨਿਸਟਰ ਬਣ ਜਾਏ, ਕੋਈ ਚੀਫ ਮਿਨਿਸਟਰ ਬਣ ਜਾਏ, ਕੋਈ ਪ੍ਰਾਈਮ ਮਿਨਿਸਟਰ ਬਣ ਜਾਏ, ਰਾਜ. ਵਿਅੰਤ ਦੁਨੀਆ ਹੈ ਜੋ ਇਹਨਾਂ ਲੋਕਾਂ ਨੇ ਆਪਣੇ ਮਗਰ ਲਗਾਈ ਹੋਈ ਹੈ. ਉਹ ਉਸੇ ਚੱਕਰ 'ਚ ਘੁੰਮੀ ਜਾਂਦੇ ਹਨ. ਸੋਭਾ ਰਾਜ ਵਿਭੈ, ਵਿਭੈ ਮੈਨੂੰ ਹੁੰਦਾ ਧਨ ਦੌਲਤ, ਵਡਿਆਈ. ਉਹ ਕਹਿੰਦੇ ਅੰਤ ਨਾ ਕਾਹੂੰ ਸੰਗ ਸਹਾਈ. ਇਹ ਵੀ ਕਹਿੰਦੇ ਅਖੀਰ ਸਹਾਈ ਨਹੀਂ ਹੁੰਦੀ. ਪੁੱਤਰ ਕਲੱਤਰ ਲੱਛਮੀ ਮਾਇਆ, ਸਾਨੂੰ ਗ੍ਰਸਤੀਆਂ ਨੂੰ ਤਾਂ ਆਹ ਗੱਲਾਂ ਸ਼ਾਇਦ ਚੰਗੀਆਂ ਵੀ ਨਾ ਲੱਗਣ. ਗ੍ਰਸਤੀਆਂ ਨੂੰ ਆਮ ਵੈਰੀ ਮੱਚ ਸਮਟਾਈਮ ਪਜ਼ਲਡ ਦੈਟ ਗੁਰਬਾਣੀ ਡਜ਼ ਨਾਟ ਸਪੋਰਟ ਆਵਰ ਡ੍ਰੀਮਸ, our fantasy worlds, our illusionary world, because we don't live in the reality. ਤੇ ਗੁਰਬਾਣੀ ਗੱਲ ਹੀ ਸਿਰਫ ਰਿਐਲਿਟੀ ਦੀ ਕਰਦੀ. ਹੁਣ ਆਹ ਲਾਈਨ ਸੁਣ ਲਓ ਔਰ ਦੇਖ ਲਓ ਕਿਤਨੀ ਪਚਦੀ ਹੈ. ਪੁੱਤਰ ਕਲੱਤਰ ਲੱਛਮੀ ਮਾਇਆ, ਆਹ ਚਾਰ ਚੀਜ਼ਾਂ ਹਨ ਸਾਡੀ ਜ਼ਿੰਦਗੀ 'ਚ. ਲੈ ਦੇਖ, ਇਹ ਕੁਛ ਅਸੀਂ ਚਾਹੁੰਦੇ. ਔਰ ਜੋ ਲੋਕਾਂ ਦੀ ਜ਼ਿੰਦਗੀ 'ਚ ਆ ਚਾਰੇ ਇੰਟੈਕਟ ਹੋਣ ਐਨ ਹਾਰਮਨੀ 'ਚ ਹੋਣ, ਉਹ ਆਖਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤ ਅਪਾਰ ਕਿਰਪਾ ਹੈ ਸਾਡੇ 'ਤੇ. ਲੇਕਿਨ ਜਿਸ ਚੀਜ਼ ਨੂੰ ਅਸੀਂ ਕਿਰਪਾ ਕਹਿੰਦੇ ਹਾਂ ਉਸ ਦੇ ਲਈ ਤਾਂ ਉਹਨਾਂ ਦਾ ਵਿਊ ਹੀ ਕੁਛ ਹੋਰ ਹੈ. ਪੁੱਤਰ ਕਲੱਤਰ ਲੱਛਮੀ ਮਾਇਆ, ਆ ਅੱਗੇ ਪੜ੍ਹ ਲਓ ਆਪ, ਪੜ੍ਹੋ ਔਰ ਬੋਲੋ.
ਤੇ ਕਹੋ ਕਵਨੇ ਸੁਖ ਪਾਇਆ,
ਸਾਰੇ ਬੋਲੋ, ਪੜ੍ਹ ਕੇ ਬੋਲੋ.
ਇੰਤੇ ਕਹੋ ਕਵਨੇ ਸੁਖ ਪਾਇਆ,
ਬੋਲੀ ਚੱਲੋ ਦੋ ਚਾਰ ਦਫ਼ਾ, ਪੰਜ ਦਸ ਦਫ਼ਾ.
ਕਹੋ ਕਵਨੇ ਸੁਖ ਪਾਇਆ, ਇੰਤੇ 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 ਕਹੋ ਕਵਨੇ ਸੁਖ ਪਾਇਆ.
ਕਹਿੰਦੇ ਹਨ ਦੱਸੋ ਇਹਨਾਂ ਤੋਂ ਕਿਸਨੇ ਸੁਖ ਪਾਇਆ, ਪਾਇਆ ਕਿਸੇ ਨੇ? ਉਹ ਤਾਂ ਇਹ ਕਹਿੰਦੇ ਗੁਰੂ ਜੀ ਰਿਐਲਿਟੀ ਦੀ ਗੱਲ ਕਰਦੇ ਹਾਂ. ਅਸੀਂ ਰਿਐਲਿਟੀ 'ਚ ਰਹਿੰਦੇ ਨੇ। ਪੁੱਤਰ ਕਲੱਤਰ ਲੱਛਮੀ ਮਾਇਆ ਇਨ ਤੇ ਕਹੋ ਕਵਨੇ ਸੁਖ ਪਾਇਆ, ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਧਨ ਰਾਮ ਕੋ ਨਾਮਾ। ਹੁਣ ਜਿਹੜਾ ਗੁਰਬਾਣੀ ਨੂੰ ਟਰੂ ਸੈਂਸ ਦੇ ਵਿੱਚ ਫੋਲੋ ਕਰਨ ਵਾਲਾ ਹੈ ਉਸ ਦਾ ਜਗਤ ਦੇ ਨਾਲੋਂ ਜੀਵਨ ਔਰ ਉਸਦੀ ਅੰਡਰਸਟੈਂਡਿੰਗ ਉਸਦਾ ਨਜ਼ਰੀਆ ਡੈਫੀਨੇਟਲੀ ਅਲੱਗ ਹੋ ਜਾਏਗਾ। ਦੁਨੀਆਂ 'ਚੋਂ ਫਿੱਟ ਨਹੀਂ ਹੋਏਗੀ। ਦੁਨੀਆਂ 'ਚ ਫਿੱਟ ਹੋਣ ਲਈ ਯੂ ਨੀਡ ਟੂ ਬੀ ਦ ਬਿਲੀਵਰ ਆਫ ਅਨਰੀਅਲ ਵਰਲਡ। ਗੁਰਬਾਣੀ ਜਿਹੜੀ ਹੈ ਉਹ ਐਬਸਲਿਊਟ ਰਿਐਲਿਟੀ ਦੀ ਗੱਲ ਕਰਦੀ ਹੈ। ਇਹ ਸੰਸਾਰੀ ਜੀਵਾਂ ਨੂੰ ਆਹ ਬਾਣੀ ਕਈ ਦਫ਼ਾ ਮੈਂ ਸੋਚਦਾ ਹੁੰਦਾ, ਮੈਂ ਆਖਾਂਗਾ ਹਰੀ ਨਾਰਾਇਣ ਸਿੰਘ ਜੀ ਉਹ ਤੁਕਾਂ ਸਾਹਮਣੇ ਲੈ ਕੇ ਆਉਣ, ਪੜ੍ਹ ਕੇ ਸੁਣ ਕੇ ਥੋੜ੍ਹਾ ਜਿਹਾ ਆਪ ਹੀ ਦੇਖ ਲਿਓ, ਕਿਉਂਕਿ ਬਹੁਤ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਤਾਂ ਪਤਾ ਹੀ ਨਹੀਂ ਹੈ ਕਿ ਇਹਨਾਂ 'ਚ ਕੀ ਲਿਖਿਆ ਗਿਆ। ਕਿਤਨੇ ਓਨੈਸਟ ਹਨ, ਬੜੀਆਂ ਪਿਆਰੀਆਂ ਆਤਮਾਵਾਂ ਕੀਰਤਨ ਇਹਨਾਂ ਦਾ ਸੁਣ ਕੇ, ਔਰ ਗੁਰੂ ਮਹਾਰਾਜ ਨੇ ਇਹਨਾਂ ਇਹ ਮੇਰੇ ਮੈਨੂੰ ਮਾਣ ਦਿੰਦੇ ਹਨ, ਵੱਡੇ ਭਰਾ ਕਹਿੰਦੇ ਹਨ। ਮੈਨੂੰ ਲੱਗਦਾ ਮੇਰੇ ਤੋਂ ਗੁਣਾਂ 'ਚ ਇਹ ਬਹੁਤ ਵੱਡੇ ਹਨ। ਇਹਨਾਂ ਨਾਲ ਭਰਾਵਾਂ ਵਾਲਾ ਪਿਆਰ ਹੈ, ਇਹ ਅਜ਼ੀਜ਼ ਬੱਚੇ ਹਨ ਪਰ ਬੜੀਆਂ ਕੋਮਲ ਆਤਮਾ, ਪਿਆਰੀਆਂ ਆਤਮਾ, ਔਰ ਇਤਨੀ ਇਮਾਨਦਾਰੀ, ਇਤਨੀ ਓਨੈਸਟੀ ਕਿ ਅਸੀਂ ਆਪ ਵੀ ਨਹੀਂ ਕਦੇ ਸੁਣੀ ਹੈ। ਸੁਦਾਸ ਜੀ ਦਾ ਕੋਸ਼ਿਸ਼ ਸਿਰਫ ਆਪਣੀ ਜ਼ਿੰਦਗੀ ਦੇ ਵਿੱਚ ਇਹ ਹੈ ਕਿ ਪੂਜਨੀਕ ਸੰਤ ਮਹਾਰਾਜ ਜੀ ਦੀ ਸੰਗਤ ਹੋਈ, ਉਹਨਾਂ ਦੇ ਜਦੋਂ ਕੀਰਤਨ ਸੁਣੇ, ਅੱਜ ਉਹਨਾਂ ਦੀ ਹਿੰਦੁਸਤਾਨ 'ਚ ਲੱਖਾਂ ਲੋਕ ਪਹੁੰਚੇ ਹੋਏ ਹੋਣੇ ਆ, ਰਾੜਾ ਸਾਹਿਬ ਉਹਨਾਂ ਦੀ ਬਰਸੀ ਮਨਾਈ ਜਾ ਰਹੀ ਹੈ, 24-25-26 ਦੀ ਰਾਤ ਤੱਕ ਹੁੰਦੀ ਸੀ, ਤਾਂ ਉਹਨਾਂ ਦਾ ਜ਼ਿਕਰ ਆ ਗਿਆ, ਉਹਨਾਂ ਨੂੰ ਸ਼ਰਧਾਂਜਲੀ ਅਰਪਣ ਹੈ। ਇਹ ਬਚਨ ਜਦੋਂ ਉਹਨਾਂ ਤੋਂ ਸੁਣੇ ਜੋ ਕੁਛ ਆਪ ਜੀ ਨੂੰ ਸੁਣਾ ਰਿਹਾ, ਕਿਉਂਕਿ ਆਮ ਮੈਂ ਕਿਸੇ ਦੀ ਨਿੰਦਿਆ ਨਹੀਂ ਕਰ ਰਿਹਾ, ਆਮ ਸਿੱਖ ਜਗਤ ਦੇ ਵਿੱਚ ਕੀਰਤਨ ਜਗਤ ਦੇ ਵਿੱਚ ਗਾਇਨ ਤਾਂ ਗੁਰਬਾਣੀ ਹੀ ਹੁੰਦੀ ਹੈ, ਪਰ ਇਹ ਸਮਝ ਕੇ ਚੱਲਣਾ ਇਹ ਸੰਤ ਮਹਾਰਾਜ ਦੀ ਹੀ ਹਦਾਇਤ ਹੈ ਕਿ ਇਹ ਦੇਖੋ ਕਿ ਤੁਸੀਂ ਸੰਗਤ ਨੂੰ ਕਿੱਥੋਂ ਲੈ ਕੇ ਕਿੱਧਰ ਨੂੰ ਅਗਾਂਹ ਤੱਕ ਲਿਜਾਣਾ ਹੈ। ਸੋ ਬਿਗਨਿੰਗ ਸਟੈਪਸ ਦੀ ਕਹਿੰਦੇ ਗੱਲ ਕਰੋ। ਹੁਣ ਅਗਰ ਇਹ ਸ਼ਬਦ ਪੜ੍ਹਨਾ ਸ਼ੁਰੂ ਕਰਦੇ ਹਾਂ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਉਹ ਤਾਂ ਸਾਡੀ ਹਾਲਤ ਹੀ ਨਹੀਂ ਹੈ, ਅਸੀਂ ਕਿੱਦਾਂ ਕਹਿ ਸਕਦੇ ਹਾਂ। ਕਿਸ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ, ਇਹ ਕਹਿਣਾ ਤਾਂ ਬਹੁਤ ਮੁਸ਼ਕਿਲ। ਇਹ ਕਿਸੇ ਹੋਰ ਅਵਸਥਾ ਦੀ ਗੱਲ ਹੈ, ਅੰਮ੍ਰਿਤਾ ਪ੍ਰਿਆ ਬਚਨ ਤੁਮਾਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਭੂ ਮਦ ਨਰਾਰੇ, ਐਸੇ ਜੋ ਸ਼ਬਦ ਹਨ ਇਹ ਕਿਸੇ ਹੋਰ ਅਵਸਥਾ ਵਾਲਿਆਂ ਦੇ ਦਿਲ ਦੇ ਵਲਵਲੇ ਹੋਤਾ ਹੋ ਸਕਦੇ ਹਨ। ਦਾਸ ਨੂੰ ਯਾਦ ਹੈ ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ ਦੀ ਮੈਂ ਗੱਲ ਕਰਨ ਲੱਗਾ, 25 ਸਾਲ ਪਹਿਲਾਂ ਇੱਕ ਸ਼ਬਦ ਪੜ੍ਹਦਾ ਸੀ, ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ ਤੁਮ ਸੰਗੀਤ, ਤੂੰ ਮੇਰੀ ਪੱਤ ਤੂੰ ਹੈ ਮੇਰਾ ਗਹਿਣਾ, ਤੁਝ ਬਿਨ ਨਿਮਕ ਨਾ ਜਾਈ ਰਹਿਣਾ, ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ, ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ, ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ। ਇਹ ਸ਼ਬਦ ਪੜ੍ਹ ਰਿਹਾ ਸੀ ਅਤੇ ਐਸਾ ਮਹਿਸੂਸ ਹੋਇਆ ਕਿ ਇਹ ਤਾਂ ਸਿਰਫ ਮੈਂ ਮੂੰਹੋਂ ਬੋਲੀ ਜਾ ਰਿਹਾ ਹਾਂ, ਇਹ ਤਾਂ ਮੇਰੀ ਸਟੇਟ ਆਫ ਮਾਇੰਡ ਹੀ ਨਹੀਂ, ਅੰਦਰੋਂ ਤਾਂ ਮੈਂ ਕਲਪ ਰਿਹਾ। ਅਨਫੁਲਫਿਲ ਡਿਜ਼ਾਇਰਸ ਜਿਹੜੀਆਂ ਹਨ ਉਹ ਮੈਨੂੰ ਤੰਗ ਕਰ ਰਹੀਆਂ ਨੇ, ਤੁਝ ਬਿਨ ਨਿਮਖ ਨਾ ਜਾਈ ਰਹਿਣਾ, ਇਹ ਤਾਂ ਗੱਲ ਬਣੀ ਨਹੀਂ ਹਾਲੇ ਤੱਕ। ਉਹ ਦਿਨ ਮਨ ਨੂੰ ਬੜੀ ਚੋਟ ਲੱਗੀ, ਫਿਰ ਸ਼ਬਦ ਪੜ੍ਹਨਾ ਸ਼ੁਰੂ ਕੀਤਾ, ਇਹ ਨੀਚ ਕਰਮ ਹਰ ਮੇਰੇ, ਇਹ ਪ੍ਰਭੂ ਮੇਰੇ ਕਰਮ ਤਾਂ ਇਸ ਤਰ੍ਹਾਂ ਦੇ ਹਨ। ਪੂਜਨੀਕ ਸੰਤ ਮਹਾਰਾਜ ਆਖਿਆ ਕਰਦੇ ਸਨ, ਕੀਰਤਨ ਬਾਣੀ ਜਿਹੜੀ ਹੈ ਅਲੱਗ ਅਲੱਗ ਅਵਸਥਾਵਾਂ ਦੇ ਨਾਲ ਮੇਲ ਖਾਂਦੀ ਹੈ, ਔਰ ਜਿਸ ਤਰ੍ਹਾਂ ਦੀ ਅਵਸਥਾ ਹੋਵੇ ਉਸ ਤਰ੍ਹਾਂ ਦੀ ਅਵਸਥਾ ਦੇ ਸ਼ਬਦ ਪੜ੍ਹਨੇ ਚਾਹੀਦੇ ਹਨ, ਤਾਂ ਕਿ ਉੱਥੋਂ ਅਸੀਂ ਅਗਾਂਹ ਵੱਧ ਸਕੀਏ, ਰਿਐਲਿਟੀ ਸਾਨੂੰ ਨਜ਼ਰ ਆ ਸਕੇ। ਤਾਂ ਮੈਂ ਕਹਿਣ ਲੱਗਾ ਸੀ ਨਾਰਾਇਣ ਸਿੰਘ ਜੀ ਉਹਨਾਂ ਨੂੰ ਇੱਕ ਇੱਕ ਸ਼ਬਦ ਲਿਆਓ ਸਾਹਮਣੇ, ਹੁਣ ਸੁਣਨਾ ਉਸ ਸ਼ਬਦ ਨੂੰ ਔਰ ਪੜ੍ਹਨਾ ਕਿ ਸਾਨੂੰ ਸੰਸਾਰੀ ਜੀਵਾਂ ਨੂੰ ਕਿਤਨਾ ਕੁ ਅੱਛਾ ਲੱਗਦਾ ਹੈ। ਤ੍ਰਿਗੰਤ ਮਾਤ ਪਿਤਾ ਸਨੇਹੰ, ਪਹਿਲਾਂ ਲਾਈਨ ਆ ਲੈਣ ਦਿਓ ਸਾਹਮਣੇ, ਫਿਰ ਅੱਗੇ ਆਪਾਂ ਚੱਲਦੇ। ਤ੍ਰਿਗੰਤ ਤਦੇ ਨਾਲ ਆ ਸਾਰੇ ਪੜ੍ਹੋ, ਇਸ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣੇ ਗੁਰੂ ਮੰਨਦੇ ਹਾਂ, ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ। ਆ ਇਹਨਾਂ ਦੀ ਵਿਚਾਰਧਾਰਾ ਹੈ, ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਪ੍ਰਾਤ ਬਾਂਧਵੈ। ਆ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੈ, ਅਰਥ ਤਾਂ ਸਾਰਿਆਂ ਨੇ ਸਮਝ ਲਿਆ। ਹੁਣ ਸਾਡੇ ਸੰਸਾਰੀਆਂ ਲਈ ਆਹ ਗੱਲ ਜਿਹੜੀ ਹੈ ਆਸਾਨ ਹੈ ਮੰਨਣੀ, ਛੋਟੀ ਮੋਟੀ ਗੱਲ ਨਹੀਂ ਆਖੀ, ਤ੍ਰਿਗੰਤ ਤ੍ਰਿਕਾਰ ਆਖਿਆ ਹੈ, ਗੱਲ ਹੀ ਦਿੱਤੀ, ਇਹ ਗੱਲ ਹੀ ਹੈ ਤ੍ਰਿਕਾਰ ਕਹਿਣਾ ਕਿਸੇ ਨੂੰ। ਕਹਿੰਦੇ ਇਹ ਸਾਰਾ ਹੀ ਸਨੇਹ ਜਿਹੜਾ ਹੈ, ਕਹਿੰਦੇ ਇਸ ਦੇ ਤ੍ਰਿਕਾਰ ਹੈ। ਕਿਉਂ? ਕਿਉਂਕਿ ਰਿਐਲਿਟੀ ਨਹੀਂ ਹੈ, ਇਹ ਬਦਲ ਜਾਂਦਾ ਹੈ। ਸਵਾਰਥ ਪੂਰੇ ਹੁੰਦੇ ਹਨ ਤਾਂ ਠੀਕ ਹੈ, ਨਹੀਂ ਤਾਂ ਟੁੱਟ ਜਾਂਦੇ ਹਨ, ਇਹ ਸਨੇਹ ਟੁੱਟ ਜਾਂਦੇ ਹਨ, ਇਹ ਰਿਸ਼ਤੇ ਟੁੱਟ ਜਾਂਦੇ ਹਨ। ਚਲੋ ਨਾ ਵੀ ਟੁੱਟਣ, ਤਾਂ ਇੱਕ ਦਿਨ ਵੈਸੇ ਵੀ ਕੁਦਰਤ ਦੇ ਨਿਯਮ ਅਨੁਸਾਰ ਇਹ ਖਤਮ ਹੋ ਜਾਂਦੇ ਹਨ, ਕਿਉਂਕਿ ਇਹ ਸਿਰਫ ਇੱਕ ਰਾਤ ਰਾਤ ਦੇ ਹੀ ਰਿਸ਼ਤੇ ਹਨ। ਇਮੈਜਿਨ ਯੂਅਰ ਗਰਲਫ੍ਰੈਂਡ ਓਨਲੀ ਫੋਰ ਵਨ ਨਾਈਟ, ਇਮੈਜਿਨ ਯੂਅਰ ਵਾਈਫ ਓਨਲੀ ਫੋਰ ਵਨ ਨਾਈਟ, ਇਮੈਜਿਨ ਯੂਅਰ ਸੰਸ ਡਾਟਰਸ ਹਸਬੈਂਡ ਕਜ਼ਨਸ ਰੈਲੇਟਿਵਸ ਜਸਟ ਫੋਰ ਵਨ ਨਾਈਟ, ਵੁੱਡ ਇਟ ਮੀਨ ਸਮਥਿੰਗ, ਵੁੱਡ ਇਟ ਮੀਨ ਐਨੀਥਿੰਗ। ਉਹ ਕਹਿੰਦੇ ਇੱਕ ਰਹਿਣ ਕੇ ਪਹੁੰਚ ਤੁਮ ਆਏ, ਇੱਕ ਰਾਤ ਦੇ ਪ੍ਰਾਹੁਣੇ ਹੋ। ਤਾਂ ਕਹਿੰਦੇ ਉਹ ਇੱਕ ਰਾਤ ਦੇ ਵਿੱਚ ਇਤਨਾ ਵੱਡਾ ਅਡੰਬਰ, ਇਸ ਕਰਕੇ ਉਹਨਾਂ ਨੇ ਆਖਿਆ ਕਿ ਤ੍ਰਿਗੰਤ ਮਾਤ ਪਿਤਾ ਸਨੇਹੰ। ਜਦੋਂ ਤੋਂ ਇਹ ਗੁਰਦੁਆਰਾ ਸਾਹਿਬ ਸ਼ੁਰੂ ਹੋਇਆ, ਕਿਤਨਿਆਂ ਨੇ ਇਸ ਸ਼ਬਦ ਦੀ ਵਿਆਖਿਆ ਇਸ ਗੁਰਦੁਆਰੇ 'ਚ ਸੁਣੀ ਹੋਏਗੀ, ਹੋਈ ਹੋਏਗੀ। ਧੰਨਾ ਸਿੰਘ ਜੀ ਸਿਰ ਹਿਲਾ ਰਹੇ ਹਨ ਸ਼ਾਇਦ, ਕਿਉਂਕਿ ਐਸੇ ਸ਼ਬਦਾਂ ਨੂੰ ਸੁਣਾਉਣਾ ਵੀ ਮੁਸ਼ਕਲ ਹੈ, ਸੁਣਨ ਵਾਲੇ ਨਾਰਾਜ਼ ਹੋ ਜਾਂਦੇ। ਲਾਸ ਏਂਜਲਸ ਹੀ ਇੱਕ ਸੱਜਣ ਸੰਗਤ 'ਚ ਖੜ੍ਹੇ ਹੋ ਗਏ ਉੱਠ ਕੇ, ਲਫ਼ਜ਼ ਉਹਨਾਂ ਦੇ ਸੀ, ਕਹਿੰਦੇ ਤੁਹਾਤੋਂ ਕੋਈ ਚੱਜ ਦੀ ਬਾਣੀ ਨਹੀਂ ਸੁਣਾ ਹੁੰਦੀ, ਆਹ ਲਫ਼ਜ਼। ਮੈਂ ਕਿਹਾ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਵੀ ਕੋਈ ਬਾਣੀ ਜਿਹੜੀ ਹੈ ਉਹਨੂੰ ਚੱਜ ਦੀ ਬਾਣੀ ਨਹੀਂ ਸਮਝਦੇ, ਇਹ ਇਹ ਹੈ ਤੁਹਾਡਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਇੱਥੋਂ ਕੁ ਪਤਾ ਲੱਗਦਾ ਹੈ ਕਿਤਨਾ ਕੁ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ। ਕਿਉਂ? ਗੁਰੂ ਗ੍ਰੰਥ ਸਾਹਿਬ ਦਾ ਨਜ਼ਰੀਆ, ਦ੍ਰਿਸ਼ਟੀਕੋਣ, ਪਰਸਪੈਕਟਿਵ ਜੋ ਹੈ ਉਹ ਜਿਹੜੀ ਹੈ ਰਿਐਲਿਟੀ ਹੈ, ਉਹ ਬਹੁਤ ਹੋਰ ਹੈ। ਤੋ ਜਿਸਲੇ ਹਾਲਾਂਕਿ ਇਸੇ ਤਰ੍ਹਾਂ ਹੀ ਸਕਰੀਨ 'ਤੇ ਵੀ ਸ਼ਬਦ ਉੱਥੇ ਵੀ ਆ ਰਹੇ ਸੀ, ਮੈਂ ਕਹਿ ਰਿਹਾ ਸੀ ਵੀ ਸਾਰੇ ਆਪ ਪੜ੍ਹ ਲਓ, ਮੇਰੇ ਨਾਲ ਨਾਰਾਜ਼ ਨਾ ਹੋਇਓ, ਪਰ ਫਿਰ ਵੀ ਹੋ ਗਏ ਮੇਰੇ ਨਾਲ ਨਾਰਾਜ਼। ਮੈਨੂੰ ਕਹਿੰਦੇ ਕੋਈ ਚੱਜ ਦੀ ਬਾਣੀ ਨਹੀਂ ਪੜ੍ਹ ਹੁੰਦੀ। ਮੈਂ ਕਿਹਾ ਫਿਰ ਹੁਣ ਇਸ ਬਾਣੀ 'ਤੇ ਜੇ ਤਾਂ ਇਤਰਾਜ਼ ਕੀਤਾ ਵੀ ਇਹ ਚੱਜ ਦੀ ਨਹੀਂ, ਇਹਨੂੰ ਫਿਰ ਵਿੱਚੋਂ ਕੀ ਕਰੋਗੇ, ਨਿਕਾਲੋਗੇ? ਜੇ ਇਹ ਚੱਜ ਦੀ ਬਾਣੀ ਨਹੀਂ ਤਾਂ ਫਿਰ ਮੱਥਾ ਫਿਰ ਕਿਵੇਂ ਟੇਕੋਗੇ? ਇਹ ਤਾਂ ਬਹੁਤ ਬਾਣੀ ਹੈ ਜਿਹੜੀ ਤੁਹਾਨੂੰ ਪਸੰਦ ਨਹੀਂ ਆਏਗੀ। ਹਾਂ, ਸਿੱਖ ਦੇ ਵਾਸਤੇ ਤਾਂ ਇੱਕ ਹੀ ਚਾਰਾ ਹੈ, ਅਗਰ ਉਸ ਨੇ ਆਪਣੇ ਇਸ ਜਨਮਾਂ ਜਨਮਾਂਤਰਾਂ ਦੇ ਲੰਬੇ ਸਫ਼ਰ ਨੂੰ ਖਤਮ ਕਰਨਾ ਹੈ ਤਾਂ ਉਹਦੇ ਲਈ ਇੱਕ ਹੀ ਚਾਰਾ ਹੈ। ਇਹ ਸ਼ਬਦ ਆਪਾਂ ਹਾਲੇ ਪੂਰਾ ਕਰਨਾ, ਇਸ ਨੂੰ ਬਦਲਣਾ ਨਹੀਂ ਸਕਰੀਨ ਤੋਂ। ਸਿੱਖ ਲਈ ਇੱਕ ਹੀ ਚਾਰਾ ਹੈ, ਮਨ ਵੇਚੈ ਸਤਿਗੁਰ ਕੇ ਪਾਸ ਅਤੇ ਸੇਵਕ ਕੇ ਕਾਰਜ ਰਾਸ। ਉਹ ਆਪਣਾ ਮਨ ਵੇਚ ਦੇਵੇ, ਫਿਰ ਜੋ ਗੁਰੂ ਕਹਿੰਦੇ ਹਨ, ਜੋ ਗੁਰੂ ਬਾਬਾ ਜੀ ਦਾ ਨਜ਼ਰੀਆ ਹੈ, ਜੋ ਉਹਨਾਂ ਦਾ ਪਰਸਪੈਕਟਿਵ ਹੈ, ਉਸਨੂੰ ਅਡੋਪਟ ਕਰ ਲਵੇ, ਫਿਰ ਉਹ ਤਰ ਜਾਏ। ਉਸ ਦੇ ਮਨੁੱਖਾ ਜਨਮ ਦੇ ਸਫਲਾ ਹੋਣ 'ਚ, ਬੈਕੁੰਠ 'ਚ ਜਾਣ 'ਚ, ਤਰ ਜਾਣ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਆਹ ਸ਼ਬਦ ਸਾਰਾ ਪੜ੍ਹ ਲਓ ਫਿਰ ਸਮਾਪਤ ਕਰਦੇ ਹਾਂ। ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬੰਧ ਵੈ। ਅਰਥ ਕਰਨ ਦੀ ਲੋੜ ਨਹੀਂ, ਆਪ ਪੜ੍ਹ ਹੀ ਰਹੇ ਹੋ। ਅਗਲੀ ਲਾਈਨ, ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤੈ। ਤ੍ਰਿਗ ਸਨੇਹੰ ਗ੍ਰਹਾਰਥਕੈ। ਜਿਸਨੂੰ ਅਸੀਂ ਗ੍ਰਿਸਤੀ ਜੀਵਨ ਨੂੰ ਬਹੁਤ ਮਹਾਨਤਾ ਦਿੰਦੇ ਹਾਂ ਨਾ, ਉਹਦੇ ਅਰਥ ਵੀ ਲਿਖੇ ਹੋ, ਹਾਊਸ ਹੋਲਡ ਅਫੇਅਰਸ, ਸਾਰਾ ਜੀਵਨ ਇਹਨਾਂ ਉੱਤੇ ਲੱਗ ਜਾਂਦਾ ਹੈ। ਗੁਰੂ ਜੀ ਕਹਿੰਦੇ ਨੇ ਇਸ ਨੂੰ ਵੀ ਤ੍ਰਿਕਾਰ ਕਸ਼ਟ ਕਿਹਾ ਹੈ। ਅੱਗੇ ਤਾਂ ਸਨੇਹ ਸੱਚਾ ਕਿਹੜਾ ਹੈ? ਸਾਧ ਸੰਗ ਸਨੇਹ ਸਤਿਅੰਗ, ਸੁਖਿਅੰਗ ਬਸੰਤ ਨਾਨਕੈ। ਬਸ ਕਹਿੰਦੇ ਉਹ ਸੁਖੀ ਵਸਦੇ ਨੇ ਜਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ। ਔਰ ਵਿਵੇਕ ਦੀ ਇੱਕ ਦਿਨ ਗੱਲ ਚੱਲੀ ਸੀ, ਗੁਰੂ ਜੀ ਕਹਿੰਦੇ ਹਨ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਵਿਵੇਕ ਬੁੱਧੀ ਜਿਹੜੀ ਹੈ ਕਹਿੰਦੇ ਉਹ ਸਤਸੰਗ ਦੇ ਵਿੱਚ ਹੀ ਹੋ ਸਕਦੀ, ਕਿਉਂਕਿ ਸਤਸੰਗ ਦੇ ਵਿੱਚ ਹੀ ਅਸਲੀਅਤ ਦੀ ਰਿਐਲਿਟੀ ਦੀ ਵਿਚਾਰ ਹੋਇਆ ਕਰਦੀ ਹੈ, ਜੋ ਆਮ ਕਿਤੇ ਸੁਣਨ ਨੂੰ ਹੀ ਨਹੀਂ ਮਿਲਦੀ। ਆਮ ਕਿਤੇ ਸੁਣਨ ਨੂੰ ਮਿਲਦੀ ਨਹੀਂ। ਸੋ ਇਹ ਬਣਦਾ ਹੈ ਸਤਸੰਗ, ਜਿੱਥੇ ਸਤਸੰਗ ਦੇ ਵਿੱਚ ਜਾ ਕੇ ਸਾਨੂੰ ਜੋ ਗੁਰੂ ਸਾਹਿਬ ਦਾ ਨਜ਼ਰੀਆ ਹੈ, ਰਿਐਲਿਟੀ ਹੈ, ਉਹ ਸੁਣਨ ਨੂੰ ਮਿਲਦੀ ਹੈ। ਔਰ ਉਹ ਸੁਣਨ ਤੋਂ ਬਾਅਦ ਅਗਰ ਵਾਰ 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 ਉਸ ਤਰ੍ਹਾਂ ਦਾ ਸਤਸੰਗ ਹੁੰਦਾ ਰਹੇ ਤਾਂ ਉਹ ਸਾਡੇ ਮਨਾਂ ਦੇ ਅੰਦਰ ਅਸਰ ਕਰ ਜਾਂਦੀ ਹੈ। ਮਨਾਂ ਦੇ ਉੱਤੇ ਅਸਰ ਕਰਨ ਦੇ ਨਾਲ ਫਿਰ ਮਨ ਜਿਹੜਾ ਹੈ ਉਸ ਡਾਇਰੈਕਸ਼ਨ ਨੂੰ ਤੁਰਨਾ ਸ਼ੁਰੂ ਕਰਦਾ ਹੈ। ਹੁਣ ਉਲਚੁਕ ਦੀ ਖਿਮਾ ਕੀਰਤਨ ਇੱਥੇ ਸਮਾਪਤ ਹੈ, ਕਿਉਂਕਿ ਸਮਾਂ ਹੋ ਚੁੱਕਾ ਹੈ। ਪਿਆਰ ਨਾਲ ਅਨੰਦ ਸਾਹਿਬ ਦਾ ਪਾਠ ਕਰੀਏ, ਫਿਰ ਕੀਰਤਨ ਦੀ ਸਮਾਪਤੀ ਹੈ।